ਜੇ ਅੱਜ ਤੇ ਚੱਲਾਂਗੇ ਕਿਸੇ ਵੇਲੇ ਹੋਜੂ, ਤੁਸੀਂ ਇਹ ਕਿਉਂ ਅੱਜ ਸਾਨੂੰ ਕੀ ਹੈ ਵੀ ਮੈਨੂੰ ਤਾਂ ਜੀ ਆਪ ਚਾਹੀਦੀ ਅਮਰਿੰਦਰੀ ਛੇਤੀ, ਇਹ ਤਾਂ ਮੈਂ ਤਾਂ ਕੀ ਲੈਣ, ਸਾਰੀ ਉਮਰ ਅਸੀਂ ਐਵੇਂ ਚੱਖ ਮਾਰਦੇ ਰਹੀਏ ਸਾਨੂੰ ਮਿਲੇ ਕੁਛ ਹੋਰ, ਰੌਲਾ ਤਾਂ ਇਸ ਗੱਲ ਦਾ ਜਿਹਨੂੰ ਤਾਂ ਇਹ ਹੈ ਉਹਨੇ ਤਾਂ ਗੁਰਮਤੇ ਲੈਣਾ ਕੀ ਹੈ, ਉਹਨੂੰ ਤਾਂ ਆਪਣੀ ਕੁਰਸੀ ਚਾਹੀਦੀ ਹੈ ਕੁਛ, ਇਹ ਤਾਂ ਸਾਰੇ ਆਪਣੀ ਕੁਰਸੀ ਵਾਲੇ ਨੇ ਲੋਭੀ ਸਵਾਰਥੀ, ਤੇ ਸਵਾਰਥ ਦਾ ਧਰਮ ਦਾ ਵੇਲ ਕੀ ਹੈ, ਜਦੋਂ ਸਵਾਰਥ ਆ ਗਿਆ ਉੱਥੇ ਧਰਮ ਹੁੰਦਾ ਹੀ ਨਹੀਂ।
ਸੰਸਾਰ ਸਦ ਹਿਰਦੇ ਵਸੈ ਕੌਣ ਹਿਰੇ ਅਭਿਮਾਨ,
ਜਦੋਂ ਸ਼ੰਕਾ ਹੀ ਹਿਰਦੇ ਦੇ ਵਿੱਚ ਹੈ ਹਰ ਵਕਤ ਵਸਦੀ, ਕਿਹੜਾ ਸਿੱਖ ਹੈ ਲੀਡਰ ਜਿਹਨੂੰ ਇੱਕ ਦੂਜੇ ਤੇ ਸ਼ੰਕਾ ਨਹੀਂ, ਕਿਹੜਾ ਸੰਤ ਹੈ ਜਿਹਨੂੰ ਇੱਕ ਦੂਜੇ ਸੰਤ ਤੇ ਵਿਸ਼ਵਾਸ ਹੈ, ਹੈ ਕੋਈ ਤਾਂ ਸਾਨੂੰ ਇੱਕ ਦੂਜੇ ਤੇ ਵਿਸ਼ਵਾਸ ਨਹੀਂ ਸਿੱਖ ਨੂੰ, ਸਿੱਖ ਤੇ ਸਿੱਖੀ ਕਿੱਥੇ ਸਾਡੇ ਕੋਲ, ਸ਼ੰਕਾ ਸਦ ਹਿਰਦੇ ਵਸੈ, ਜਿਹਦੇ ਹਿਰਦੇ ਸ਼ੰਕਾ ਉਹਦੇ ਹਿਰਦੇ ਚ ਕਿਸੇ ਤੇ ਵਿਸ਼ਵਾਸ ਹੀ ਨਹੀਂ ਹੁੰਦਾ।
ਕੌਣ ਹੈ ਅਭਿਮਾਨ,
ਹੰਕਾਰ ਕਿਵੇਂ, ਹੰਕਾਰ ਕਿਹੜੀ ਗੱਲ ਨਾ ਜਾਵੇ ਸਾਡੇ, ਹੰਕਾਰ ਕਿਹੜੀ ਗੱਲ ਨਾਲ ਦੂਰ ਹੋਵੇ, ਸ਼ੰਕਾ ਦਾ ਹਿਰਦੇ ਚ ਪਿਆ, ਜਿੰਨਾ ਚਿਰ ਸ਼ੰਕਾ ਹੈ ਉਨਾ ਚਿਰ ਹੰਕਾਰ ਨਹੀਂ ਜਾ ਸਕਦਾ, ਹੰਕਾਰ ਨਹੀਂ ਜਾ ਸਕਦਾ, ਹੰਕਾਰ ਹੁੰਦਾ ਤੇ ਸ਼ੰਕਾ ਹੁੰਦੀ ਨਹੀਂ, ਸ਼ੰਕਾ ਕਾਹਦੀ ਹੈ, ਸਭ ਤੋਂ ਪਹਿਲਾਂ ਜੁੰਮਣ ਵੱਲ ਦੀ ਸ਼ੰਕਾ, ਜਾਂ ਸਭ ਜਸ ਦੀ ਸ਼ੰਕਾ, ਨਫੇ ਨੁਕਸਾਨ ਦੀ ਸ਼ੰਕਾ, ਇਹ ਤਾਂ ਪਰਮੇਸ਼ਰ ਦੇ ਹੱਥ ਹੈ, ਸ਼ੰਕਾ ਕਾਹਦੀ ਹੈ, ਮੇਰਾ ਨੁਕਸਾਨ ਕਰ ਦੂ, ਕਰੇ ਨਹੀਂ ਸਕਦਾ ਮੇਰਾ ਨੁਕਸਾਨ, ਇਹ ਸ਼ੰਕਾ ਜਾ ਜਾਊ ਜਦੇ ਮੰਨਾਂਗੇ ਕਿ ਸਾਰਾ ਕੁਛ ਪਹਾੜੇ ਦੇ ਅੰਦਰ ਹੈ, ਮੇਰਾ ਕੋਈ ਨੁਕਸਾਨ ਨਹੀਂ ਕਰ ਸਕਦਾ, ਨੁਕਸਾਨ ਨਹੀਂ ਕਰ ਸਕਦਾ ਮੈਨੂੰ ਭੁਲੇਖ, ਇਹ ਨੁਕਸਾਨ ਯਾਦ ਕਰੂ ਜਾਂ ਪਰਮੇਸ਼ਰ ਚ ਆਊ, ਫਿਰ ਸ਼ੰਕਾ ਇਹਦੇ ਤੇ ਕਾਹਦੇ ਕਰੀਏ, ਕਰਨ ਵਾਲੇ ਦੇ ਜਿਹੜਾ ਨੁਕਸਾਨ ਕਰਿਆ ਉਹ ਤੇ ਸ਼ੰਕਾ ਨਹੀਂ ਕਰੀ ਦੀ ਹੁੰਦੀ, ਪਾਣੇ ਦੇ ਬਿਨਾਂ ਕੁਛ ਹੋ ਹੀ ਨਹੀਂ ਸਕਦਾ, ਜਾਂ ਹੋ ਹੀ ਨਹੀਂ ਸਕਦਾ ਪਾਣੇ ਦੇ, ਫਿਰ ਕਿਸੇ ਤੇ ਸ਼ੰਕਾ ਦੀ ਗੁਜਾਇਸ਼ ਕਿੱਥੋਂ ਪੈਦਾ ਹੋਈ, ਸ਼ੰਕਾ ਸਦ ਹਿਰਦੇ ਵਸੈ ਕੌਣ ਹਿਰੇ
ਅਭਿਮਾਨ, ਬਾਹਰ ਉਦਕ ਭਖਾਰੀ ਹੈ ਘੱਟ ਭੀਤਰ ਵਿਵਿਧ ਵਿਕਾਰ,
ਬਾਹਰ ਉਦਕ ਭਖਾਰੀ ਹੈ, ਬਾਹਰ ਦਾ ਅਸੀਂ ਸਰੀਰ ਧੋ ਲੈਂਦੇ ਹਾਂ ਪਾਣੀ ਨਾਲ ਤੀਰਥਾਂ ਤੇ ਜਾ ਕੇ, ਹਿਰਦੇ ਦੇ ਵਿੱਚ ਨੇ ਸਾਰਾ ਗੜਬੜ, ਹਿਰਦੇ ਚ
ਘੱਟ ਭੀਤਰ ਵਿਵਿਧ ਵਿਕਾਰ,
ਸਾਰੇ ਵਿਕਾਰ ਜਿਹੜੇ ਨੇ ਉਹ ਹਿਰਦੇ ਵਿੱਚ ਨੇ, ਹੋਰ ਵੀ ਕੋਈ ਰਹਿ ਗਿਆ।
ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ ਨਾਨਕ ਹੋਸੀ ਵੀ ਸੱਚ, ਜਪ ਆਦ ਸੱਚ ਜੁਗਾਦ ਸੱਚ, ਆਦ ਸੱਚ ਜੁਗਾਦ ਸੱਚ,
ਬਾਹਰ ਉਦਕ ਭਖਾਰੀ ਹੈ, ਬਾਹਰ ਜਿਹੜੀ ਦੇਹੀ ਹੈ ਉਹਨੂੰ ਧੋ ਰਿਹਾ ਸੀ, ਪਖਾਲਣਾ ਹੁੰਦਾ ਧੋਲ, ਪਹੌੜ ਪਖਾਲ ਤੋਂ ਹੀ ਬਣੀ, ਜਿਹੜਾ ਖੱਡਾ ਹੈ ਉਹ ਧੋਤਾ ਹੀ ਜਾਂਦਾ, ਖੱਡਾ ਕਿਹੜੇ ਵਿੱਚ ਘੁਲਦਾ ਉਹਦੇ ਪਾਣੀ ਦੇ, ਜਿਹੜੇ ਸ਼ਿਵ ਲਿੰਗ ਤੇ ਪਾਣੀ ਪਾਉਂਦੇ ਨੇ ਉਹ ਵੀ ਕੀ ਹੁੰਦਾ, ਉੱਥੇ ਭਰ ਹੁੰਦੇ ਨੇ ਥੱਲੇ ਚਲਾ ਜਾਂਦਾ, ਉਹਦੇ ਚਰਨਾਂ ਅੰਮ੍ਰਿਤ ਲੈ ਲੈਂਦੇ ਨੇ, ਇਹਨੂੰ ਪਖਾਲ ਕਹਿ ਦਿੰਦੇ, ਸਰੀਰ ਤੇ ਵੀ ਜਿਹੜਾ ਪਾਣੀ ਪਾਉਣ ਪਖਾਲ ਵਾਲੀ ਹੈ, ਬਾਹਰੋਂ ਅਸੀਂ ਦੇਹੀ ਨੂੰ ਧੋ ਰਿਹਾ ਤੀਰਥਾਂ ਤੇ ਜਾ ਕੇ, ਸਾਰੇ ਲੋਕ ਹਿੰਦੂ ਜੋ ਹਿੰਦੁਸਤਾਨ ਦਾ ਧਰਮ ਹੈ ਤੀਰਥ ਸਾਰਿਆਂ ਦੇ ਬਣਾਏ ਹੋਏ ਨੇ, ਬਾਹਰਲੇ ਸਰੀਰ ਨੂੰ ਤਾਂ ਅਸੀਂ ਧੋ ਰਹੇ ਹਾਂ, ਸਾਫ਼ ਕਰ ਰਹੇ ਹਾਂ, ਉਦਕ ਕਹਿੰਦੇ ਨੇ ਪਾਣੀ ਨਾਲ।
ਘਟ ਭੀਤਰ ਵਿਵਧ ਵਿਕਾਰ,
ਜਿਹੜੇ ਵਿਕਾਰ ਨੇ, ਲੋਭ ਹੈ, ਕ੍ਰੋਧ ਹੈ, ਮੋਹ ਹੈ, ਕਾਮਨਾ ਦਾ ਇੱਛਾ ਨੇ, ਉਹ ਅੰਦਰ ਉਹਨਾਂ ਦਾ ਤਾਂ ਇਲਾਜ ਨੀ ਕੋਈ ਕਰ ਰਿਹਾ, ਉਹ ਹਿਰਦੇ ਵਿੱਚ ਨੇ। ਗੰਗਾ ਤੇ ਤਾਂ ਨਹਾਇਆ ਨੀ ਉਹ, ਰਵਿਦਾਸ ਕਹਿੰਦਾ ਅੰਦਰ ਕੀ ਹੈ ਤੁਹਾਡੇ, ਅੰਦਰ ਕਹਿੰਦੇ ਨੂੰ ਸਫਾਈ, ਅੰਦਰ ਦੀ ਸਫਾਈ ਕੋਈ ਕਰੇ ਨੀ ਰਿਹਾ, ਔਰ ਕੋਈ ਕਾਇਮ ਨੀ ਰਿਹਾ ਕਰਨ ਨੂੰ, ਖੁਦ ਪੰਡਤ ਨੀ ਕਰ ਰਿਹਾ ਆਪਣੀ ਸਫਾਈ ਅੰਦਰ ਦੀ, ਛੱਡੇ ਦਿੱਤੀ ਹੈ ਗੱਲ ਅੰਦਰ ਦੀ ਸਫਾਈ ਦੀ। ਇਹ ਗੁਰਮਤਿ ਭਗਤਾਂ ਨੇ ਇਸ ਗੱਲ ਦਾ ਝੰਡਾ ਚੁੱਕਿਆ ਵੀ ਅੰਦਰਲੀ ਸਫਾਈ ਕਰੋ, ਬਾਹਰਲੀ ਨੂੰ ਛੱਡੋ। ਬਾਹਰਲੀ ਦਾ ਗੈਰ ਧਰਮ ਜਿਹੜੇ ਆਦਮੀ ਨੇ ਉਹ ਵੀ ਕਰਦੇ ਨੇ, ਉਹ ਤਾਂ ਕੋਈ ਜ਼ਿਆਦਾ ਸਾਬਣ ਨਹਾਉਂਦੇ ਨੇ, ਉਹ ਤਾਂ ਸਾਰੇ ਕਰਦੇ ਨੇ। ਅੰਦਰਲੀ ਸਫਾਈ ਕਰਨਾ, ਮਨ ਨੂੰ ਧੋਣਾ, ਮਨ ਦੀ ਮੈਲ ਲਾਉਣੀ, ਇਹ ਧਰਮ। ਵਿਕਾਰਾਂ ਦਾ ਮਨ ਨੂੰ ਮੁਕਤ ਕਰਨਾ, ਇਹ ਇਹ ਧਰਮ। ਇਹ ਕੋਈ ਕਰ ਨਹੀਂ ਰਿਹਾ ਤੇ ਕੀ ਅੱਜ ਸਿੱਖ ਕਰ ਰਹੇ ਨੇ? ਮੂੰਹ ਨਾਲ ਅਸੀਂ ਉਹੀ ਪੜ੍ਹਦੇ ਹਾਂ, ਮੂੰਹ ਨਾਲ ਬਾਣੀ ਪੜ੍ਹਦੇ ਹਾਂ, ਕਰਦੇ ਹਾਂ ਉਹੀ। ਮੂੰਹ ਨਾਲ ਬਾਣੀ ਮੂੰਹ ਨਾਲ ਪੜ੍ਹਦੇ ਹਾਂ, ਕਰਦੇ ਤਾਂ ਅਸੀਂ ਵੀ ਨਹੀਂ, ਫਿਰ ਅਸੀਂ ਸਿੱਖ ਕਰਦੇ ਹੋਏ। ਔਰ ਰਵਿਦਾਸ ਹੀ ਕਰਦੇ ਨੇ, ਜਿਹੜਾ ਧਰਮ ਹੈ ਉਹਨਾਂ ਦਾ, ਉਹ ਕਦੇ ਨੀ ਕਰਦੇ ਨਾ, ਉਹ ਸੰਤ ਕਰਦਾ। ਇਹ ਸਭ ਪਖੰਡਾ ਪਿੱਛੋਂ ਆ ਕੇ ਉਹਦੇ ਨਾਮ ਤੇ ਰਵਿਦਾਸ ਦੀ ਮੂਰਤੀ ਬਣਾ ਦੇਣਗੇ, ਨਾਮਦੇਵ ਦੀ ਬਣਾਤੀ, ਉਹ ਇਹ ਮੂਰਤੀ ਪੂਜਾ ਦੇ ਖਿਲਾਫ ਨੇ, ਉਹਨਾਂ ਦੀ ਮੂਰਤੀ ਬਣਾ ਦੇ। ਫਿਰ ਇਹ ਉਹਨਾਂ ਦੀ ਪ੍ਰਚਾਰ ਕਰਦੇ ਨੇ ਉਸ ਮਤ ਦਾ, ਜਾਂ ਉਸ ਮਤ ਦਾ ਨੁਕਸਾਨ ਕਰਦੇ ਨੇ। ਇਹ ਲੋਕ ਉਸ ਮਤ ਦਾ ਨੁਕਸਾਨ ਕਰ ਰਹੇ ਨੇ, ਅਸਲ ਦੇ ਵਿੱਚ ਪੰਡਤ ਨਾਲ ਮਿਲ ਕੇ। ਜਿਹੜੇ ਸੰਤ ਨੇ, ਰਵਿਦਾਸ ਸੰਤ ਨਹੀਂ ਹੈ, ਭਗਤ ਹੈ, ਉਹ ਸੰਤ ਕਹਾਉਂਦਾ। ਉਹ ਸੰਤ ਤਾਂ ਸੰਤਾਂ ਦੇ ਸਿਰ ਲੇਖਣ ਦਾ ਬਣ ਜੋ ਨਹੀਂ ਹੈ, ਸੰਤਾਂ ਨੂੰ ਤਾਂ ਬਨਾਰਸ ਕੇ ਠੱਗ ਕੇ ਹੈ। ਭਗਤਾਂ ਸੰਤ ਚ ਬਹੁਤ ਫਰਕ, ਅਲੱਗ ਗੱਲ। ਸੰਤ ਇਹ ਭਗਤ ਬਣਦਾ, ਜੇ ਭਗਤੀ ਕਰੂ ਸੰਤ ਦਾ ਮਾਲਾ ਫਿਰਦੇ ਹੁੰਦੇ ਨੇ, ਮਾਲਾ ਫੇਰਨਾ ਭਗਤੀ ਨਹੀਂ ਹੈ। ਭਗਤੀ ਲੈਣੀ ਹੈ, ਗੁਰਕੀ ਮਤ ਲੈਣੀ, ਗੁਰਕੀ ਮਤ ਤੂੰ ਲਿਖੇ ਹੋਏ ਆਉਣੇ, ਗੁਣ ਗਾਇਨ ਕਰਨਾ, ਪਰਮੇਸ਼ਰ ਦੇ ਗੁਣਾਂ ਦਾ ਗਿਆਨ ਪ੍ਰਾਪਤ ਕਰਨਾ, ਫਿਰ ਉਹਨਾਂ ਦੇ ਗੁਣ ਗਾਇਨ ਕਰਨਾ, ਇਹ ਭਗਤੀ। ਗੁਣ ਗਾਇਨ ਕਰਨਾ ਆਖਿਰ ਕਹਿ ਲਓ ਵੀ ਪਾਤਸ਼ਾਹ ਨੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਜਿਹਨਾਂ ਨੇ ਮਾਲਾ ਫੇਰੀ ਹੈ, ਜਿਹਨਾਂ ਨੇ ਸਮਾਧੀ ਲਾਈ ਹੈ, ਜਿਹਨਾਂ ਨੇ ਭ੍ਰਮਣ ਕਰਕੇ ਫਿਰਦੇ ਰਹੇ ਨੇ, ਤੀਰਥਾਂ ਦੇ ਯਾਤਰਾ ਕਰਦੇ ਰਹੇ ਨੇ, ਸਭ ਜਨਮ ਇਕਾਰਥ ਹੈ। ਗੁਣ ਗਾਇਨ ਨਹੀਂ ਕੀਤਾ, ਜਿੰਨੇ ਵੀ ਨੇ ਸਾਰੇ ਜਨਮ ਅਕਾਰਥ ਹੈ, ਸੇਵਾ ਪੰਥੀਏ ਨੇ ਜਨਮ ਅਕਾਰਥ ਹੈ, ਸਭ ਟੋਟਲ ਆ ਗਏ। ਗੁਣ ਗੋਬਿੰਦ ਗਾਇਓ ਨਹੀਂ ਜਨਮ, ਬਾਕੀ ਸਾਰੇ ਹੀ ਆ ਗਏ। ਲੰਗਰ ਚਲਾਉਣ ਵਾਲੇ ਵੀ ਵਿੱਚ ਆ ਗਏ, ਜੋੜ ਮੇਲਿਆਂ ਤੇ ਲੰਗਰ ਲਾਉਣ ਵਾਲੇ ਵੀ ਵਿੱਚ ਆ ਗਏ, ਸਾਰੇ ਹੀ ਆ ਗਏ। ਬਾਕੀ ਸਭਾ ਕਰਦਾ ਹਜ਼ੂਰ, ਉਹੀ ਗੁਣ ਗਾਇਨ ਦਸਮ ਪਾਤਸ਼ਾਹ ਨੇ ਕੀਤਾ ਜਾਪ ਸਾਹਿਬ ਚ ਪਹਿਲਾਂ ਹੀ, ਉਹ ਗੁਣ ਦੱਸੇ ਨੇ ਜਿਹੜੇ ਆਦਿ ਗੁਰੂ ਗ੍ਰੰਥ ਸਾਹਿਬ ਚ ਵੀ ਇੰਨੇ ਨਾ ਹੋਰ ਕ੍ਰੀਏਟ ਕਰਕੇ ਦੱਸਦੇ, ਉਹਨੂੰ ਕਹਿੰਦੇ ਨੇ ਗੁਣ ਗਾਇਨ। ਇਹਨਾਂ ਨੂੰ ਕੀ ਪਤਾ ਗੁਰਬਾਣੀ ਕੀ ਹੁੰਦੀ ਹੈ, ਕੱਚੀ ਪੱਕੀ ਬਾਣੀ ਕੀ ਹੁੰਦੀ ਹੈ, ਸਟੈਂਡਰਡ ਕੀ ਹੈ, ਭਗਤੀ ਦਾ ਕੀ ਸਟੈਂਡਰਡ ਹੁੰਦਾ। ਇਹ ਕੁਛ ਨਿਯਮ ਨੇ ਜਿਹਦੇ ਤੇ ਕੋਈ ਪਰਖੀ ਜਾਂਦੀ ਹੈ ਚੀਜ਼, ਨਿਯਮਾਂ ਦਾ ਪਤਾ ਕਿਹਨੂੰ ਹੈ? ਬਾਹਰ ਉਹਦੇ ਕੋ ਪਖਾਲੀਏ,
ਘਟ ਭੀਤਰ ਵਿਵਧ ਵਿਕਾਰ, ਘਟ
ਭੀਤਰ ਹਿਰਦੇ ਚ ਨੇ ਸਾਰੇ ਨੁਕਸ ਤਾਂ, ਉਹ ਰਸੌਲੀ ਅੰਦਰ ਹੈ, ਡਾਕਟਰ ਦਵਾਈ ਬਾਹਰ ਲਾਈ ਜਾਂਦਾ, ਮਾਲਸ ਕਰੀ ਜਾਂਦਾ ਹੈ ਜਾਂ ਪੱਟੀ ਬੰਨੀ ਜਾਂਦਾ ਹੈ, ਉਹ ਆਪਰੇਸ਼ਨ ਕਰਨਾ ਪਊਗਾ ਰਸੌਲੀ ਦੇ ਦਰਦ ਨੂੰ, ਇਹ ਤਾਂ ਆਪਰੇਸ਼ਨ ਹੋਊਗਾ ਸਾਰਾ, ਮਨ ਦਾ ਆਪਰੇਸ਼ਨ ਕਰਨ ਵਾਲਾ ਹੈ ਸਾਰਾ, ਅੰਦਰੋਂ ਕੱਢਣੇ ਨੇ।
ਸ਼ੁੱਧ ਕਮਨ ਪਰ ਹੋਏ ਬੋ ਸੁਚ ਕੁੰਚਰ ਵਿਧੀ ਵਿਵਹਾਰ,
ਇਹ ਸ਼ੁੱਧ ਕਮੇ ਹੋਊਗਾ ਪਰ ਕਿਵੇਂ ਸ਼ੁੱਧ ਹੋਵੇ। ਉਹ ਆਦਾ ਤੁਸੀਂ ਹਾਥੀ ਵਾਲਾ ਕੰਮ ਕਰ ਲਿਆ ਕੁੰਚਰ ਵਾਲਾ,
ਸੁਚ ਕੁੰਚਰ ਵਿਦ ਵਿਵਹਾਰ
ਜਿਵੇਂ ਹਾਥੀ ਨਾ ਲੈਂਦਾ ਜਦੋਂ ਗਰਦ ਪਾ ਲੈਂਦਾ, ਹਾਥੀ ਨੂੰ ਨਹਾ ਦਈਏ ਜੇ ਉੱਤੇ ਘੱਟਾ ਪਾ ਲੈਂਦਾ ਜਦੋਂ ਫੇਰ ਮਿੱਟੀ ਪਾ ਲੈਂਦਾ ਉੱਤੇ ਚੱਕ ਕੇ, ਇਹ ਤਾਂ ਹਾਥੀ ਵਾਲਾ ਸ਼ਰਾਰ ਤੁਹਾਡਾ ਨਹਾਉਣਾ, ਉਹ ਪਸੀਨਾ ਫੇਰ ਆ ਜਾਣਾ ਜਦੇ, ਇਹ ਹੰਕਾਰੀਆਂ ਦਾ ਨਹਾਉਣਾ, ਹਾਥੀ ਦਾ ਆਉਂਦਾ ਹੰਕਾਰੀਆਂ ਦਾ, ਇਹ ਹੰਕਾਰੀਆਂ ਦਾ ਧਰਮ ਹੈ, ਸਾਖਤਾਂ ਦਾ ਧਰਮ ਹੈ, ਭਗਤਾਂ ਦਾ ਧਰਮ ਨਹੀਂ ਹੈ। ਸਰੋਵਰ ਬਣਾਉਣੇ ਸਿਰਫ ਇਸ ਕਰਕੇ ਕਿ ਇਹਦੇ ਨਾਲ ਸ਼ੁੱਧੀਕਰਨ ਖੁਜੂਗਾ, ਜਿਵੇਂ ਅੰਮ੍ਰਿਤਸਰ ਨੂੰ ਅਸੀਂ ਪ੍ਰਚਾਰਿਆ ਇਸ ਕਰਕੇ ਅੰਮ੍ਰਿਤਸਰ ਦਾ ਸਰੋਵਰ ਬਣਾਇਆ ਹੀ ਨਹੀਂ ਸੀ, ਗੁਰਬਾਣੀ ਦਾ ਇਜਾਜ਼ਤ ਨਹੀਂ ਦੇ ਰਹੀ ਕਿ ਗੁਰਬਾਣੀ ਤੋਂ ਖਿਲਾਫ ਜਾ ਕੇ ਗੱਲ ਕਰਦੀ, ਉਹ ਤਾਂ ਕੋਈ ਹੋਰ ਗੱਲ ਸੀ, ਉਹਦਾ ਸੇਫਟੀ ਸੀ ਵਿੱਚ ਗੁਰੂ ਗ੍ਰੰਥ ਸਾਹਿਬ ਰੱਖਣਾ ਸੀ, ਉਹ ਸੇਫ ਕਿਵੇਂ ਰਹਿੰਦਾ, ਆਲੇ ਦੁਆਲੇ ਕਿਲਿਆਂ ਦੇ ਆਲੇ ਦੁਆਲੇ ਪਾਣੀ ਨਹੀਂ ਭਰਦੇ ਹੁੰਦੇ, ਕਿਲਿਆਂ ਦੇ ਆਲੇ ਦੁਆਲੇ ਪਾਣੀ ਭਰਦੇ ਆ, ਇਹ ਤਾਂ ਕਿਲਾ ਸੀ। ਹਾਂ ਸਰੋਵਰ ਦੀ ਵੀ ਲੋੜ ਹੈ, ਸਭ ਵਧਾਉਂਦੀ ਸੀ, ਨਹਾ ਵੀ ਲੈਂਦੀ ਸੀ ਨਹਾਉਣ ਨੂੰ, ਪਰ ਇਸ ਕਰਕੇ ਨਹਾਉਣ ਨਹੀਂ ਹੈ, ਇਹ ਨਹੀਂ ਮੰਨਦੇ ਅਸੀਂ ਵੀ ਉੱਥੇ ਨਹਾਉਣ ਦੇ ਪਾਪ ਉਤਰ ਜਾਂਦੇ ਸੀ, ਇਹ ਅਸੀਂ ਪ੍ਰਚਾਰ ਨਹੀਂ ਕੀਤਾ ਇਸ ਗੱਲ ਦਾ, ਸਗੋਂ ਅੰਮ੍ਰਿਤ ਸਰੋਵਰ ਨਾ ਰੱਖਦਾ ਉਹਦਾ ਭੁਲੇਖਾ ਪਾਉਣ ਵਾਸਤੇ, ਇਹ ਤਾਂ ਅਸੀਂ ਡੁੱਬ ਗਏ, ਇਹੀ ਗੱਲ ਲੈ ਕੇ ਡੁੱਬ ਗਈ ਧਰਮ ਨੂੰ, ਸਿੱਖੀ ਨੂੰ ਲੈ ਕੇ ਡੁੱਬ ਗਈ ਸਾਰੀ ਗੱਲ, ਕਿਸੇ ਨੇ ਰੋਕਿਆ ਹੀ ਨਹੀਂ ਵੀ ਇਹ ਨਾ ਕਰੋ, ਵੀ ਇਹ ਨਾ ਕਰੋ ਡੁੱਬ ਜਾਂਗੇ, ਰੋਕਿਆ ਨਹੀਂ ਕਿਸੇ ਨੇ, ਇੱਕ ਤੱਕ ਵਧੀ ਗਏ, ਜੋ ਮਰਜ਼ੀ ਕੋਈ ਬੋਲੀ ਗਿਆ ਕਿਸੇ ਨੇ ਰੋਕਿਆ ਹੀ ਨਹੀਂ, ਆਖਰ ਸਿੱਖੀ ਖਤਮ ਹੋ ਗਈ, ਹੁਣ ਮੰਨਦੇ ਨੇ ਸਿੱਖੀ ਹੈ ਨਹੀਂ, ਜਿਹੜਾ ਧਰਮ ਤੁਸੀਂ ਕਰ ਲਿਆ ਪ੍ਰਚਾਰ ਕੀਤਾ ਉਹਨੂੰ ਜਵਾਕ ਨਹੀਂ ਮੰਨਦੇ, ਆਧਾਰ ਤੇ ਝੂਠਦੇ ਆ ਉਹ, ਸੱਚ ਛੱਡਦਾ ਝੂਠ ਫੜ ਲਿਆ। ਹਾਂਜੀ
ਰਵੀ ਪ੍ਰਗਾਸ ਰਜਨੀ ਜਥਾਗਤ ਜਾਣਦ ਸਭ ਸੰਸਾਰ,
ਅਸਲ ਧਰਮ ਹੈ ਕੀ, ਸੱਚ ਧਰਮ ਹੁੰਦਾ ਕੀ ਹੈ, ਜਿਵੇਂ ਕਹਿੰਦੇ ਜਾਂ ਸੂਰਜ ਚੜ੍ਹਦਾ ਨਾ ਸੂਰਜ ਚੜ੍ਹਦਾ, ਜਿਹੜਾ ਹਨੇਰਾ ਹੁੰਦਾ ਰਾਤ ਹੁੰਦੀ ਹੈ ਉਹਦੀ ਕੀ ਹਾਲਤ ਹੁੰਦੀ ਹੈ ਦੱਸਣ ਦੀ ਲੋੜ ਨਹੀਂ, ਸਾਰਾ ਸੰਸਾਰ ਜਾਣਦਾ। ਰਜਨੀ ਕਹਿੰਦੇ ਰਾਤ ਨੂੰ, ਰਜਨੀ ਰਾਤ ਦੀ ਕੀ ਹਾਲਤ ਹੁੰਦੀ ਹੈ ਸੂਰਜ ਦੇ ਚੜ੍ਹਨ ਨਾਲ, ਇਹ ਦੱਸਣ ਦੀ ਲੋੜ ਨਹੀਂ ਸੰਸਾਰ ਜਾਣਦਾ, ਰੋਜ਼ ਹੀ ਸੂਰਜ ਚੜ੍ਹਦਾ, ਰੋਜ਼ ਹੀ ਆਪਾਂ ਦੇਖਦੇ ਹਾਂ ਚਾਨਣ ਹੋ ਜਾਂਦਾ, ਰਾਤ ਕਿੱਥੇ ਜਾਂਦੀ ਹੈ, ਰਾਤ ਖਤਮ। ਇਹ ਧਰਮ ਜਿਹਦੇ ਅੰਦਰ ਧਰਮ ਪ੍ਰਗਟ ਹੁੰਦਾ ਉਹਦੇ ਅੰਦਰ ਜੋ ਅਗਿਆਨਤਾ ਦਾ ਹਨੇਰਾ ਸਾਰੇ ਦੂਰ ਹੋ ਜਾਂਦਾ, ਭਰਮ ਦਾ ਹੀ ਨਾਸ ਹੋ ਜਾਂਦਾ, ਕੋਈ ਭਰਮ ਨਹੀਂ ਰਹਿੰਦਾ, ਕੋਈ ਸ਼ੰਕਾ ਨਹੀਂ ਰਹਿੰਦਾ, ਜਿਹਦੇ ਅੰਦਰ ਨਾਮ ਪ੍ਰਗਟ ਹੁੰਦਾ ਸ਼ੰਕਾ ਰਹਿੰਦਾ ਨਹੀਂ, ਕੋਈ ਨਾਮ ਪ੍ਰਗਟ ਹੁੰਦਾ ਹੁੰਦਾ ਪ੍ਰਗਟ ਕਾਹਦਾ ਹੁੰਦਾ ਹੁੰਦਾ, ਜਾਂ ਨਾਮ ਦਾ ਪਤਾ ਲੱਗ ਜਾਵੇ ਨਾਮ ਹੁੰਦਾ ਕੀ ਹੈ, ਨਾਮ ਜਪਣਾ ਮਤਲਬ ਹੈ ਰਾਮ ਨਾਮ ਜਾਣਨ, ਜਪਣ ਨਾਮ ਨਾ ਜਾਣਨ, ਨਾਮ ਨਾ ਜਾਣਿਆ ਰਾਮ ਕਾ ਬੂੜੇ, ਇੱਥੇ ਜਪਣਾ ਨਹੀਂ ਲਿਖਿਆ ਜਾਣਨਾ ਲਿਖਿਆ, ਰਾਮ ਨਾਮ ਹੁੰਦਾ ਕੀ ਹੈ ਜਾਣਨ, ਜਪਣ ਨਾਮ ਜਾਣਨ, ਜਿੱਦਣ ਜਾਣ ਲਿਆ ਫਿਰ ਉਹਦੀ ਪ੍ਰਾਪਤੀ ਦੀ ਗੱਲ ਬਾਅਦ ਚ ਹੋਊ, ਨਾਮ ਹੈ ਕਿੱਥੇ, ਉਹ ਕਹਿੰਦਾ ਤੇਰੇ ਹਿਰਦੇ ਚ, ਉਹ ਕਿਵੇਂ, ਜਿਵੇਂ ਕਹਿੰਦੇ ਪਾਣੀ ਹੈ ਬਾਹਰ, ਬਾਰਿਸ਼ ਵੀ ਹੁੰਦੀ ਹੈ ਬਾਹਰ, ਗੁਰਬਾਣੀ ਦਾ ਬਾਹਰ ਬਾਰਿਸ਼ ਕਰਦੀ ਹੈ, ਫਿਰ ਵੀ ਧਰਤੀ ਦੇ ਅੰਦਰ ਪਾਣੀ ਵੀ ਹੈ, ਫਸਲਾਂ ਸਾਰੀਆਂ ਕੱਲੀ ਬਾਰਿਸ਼ ਦੇ ਨਹੀਂ ਪੱਕਦੀਆਂ, ਕੱਲੀ ਬਾਰਿਸ਼ ਨਹੀਂ ਫਸਲਾਂ ਪਕਾਉਂਦੀ ਹੈ, ਉਹ ਤਾਂ ਉੱਥੇ ਬਗਾਉਂਦੀ ਹੈ ਜਿੱਥੇ ਲਗਾਤਾਰ ਹੁੰਦੀ ਹੋ ਰਹੇ। ਅਸਲੀ ਖੇਤੀ ਤਾਂ ਥੱਲੇ ਦੇ ਪਾਣੀ ਦੇ ਸੱਤੇ ਹੁੰਦੀ ਹੈ। ਲੋਕਾਂ ਨੇ ਖੂਹ ਬਣਾਏ ਨੇ, ਟਿਊਬਵੈਲ ਲਾਏ ਹੋਏ ਨੇ, ਥੱਲਿਓ ਪਾਣੀ ਚਾਹੇ ਉੱਤੋਂ ਹੀ ਗਿਆ ਹੋਇਆ ਪਾਣੀ ਹੈ ਤਾਂ ਥੱਲੇ ਨੂੰ, ਥੱਲੇ ਦਾ ਪਾਣੀ ਫਸਲਾਂ ਨੂੰ ਪਕਾਉਂਦਾ, ਬੇੜਾ ਉਹਦੇ ਨਾਲ ਬਾਹਰ ਹੁੰਦਾ। ਇਸ ਕਰਕੇ ਜਿਵੇਂ ਧਰਤੀ ਦੇ ਅੰਦਰ ਪਾਣੀ ਹੈ, ਇਵੇਂ ਸਾਡੇ ਹਿਰਦੇ ਦੇ ਵਿੱਚ ਲੋਕ ਅੰਦਰੋਂ ਨਾ ਪ੍ਰਗਟ ਹੋਣਾ ਆਪਣੇ ਅੰਦਰੋਂ। ਜਦ ਉਹ ਪ੍ਰਗਟ ਹੁੰਦਾ ਨਾ, ਉਹਨੂੰ ਤੁਰਕੀ ਪਾਣੀ ਕਹਿੰਦੇ ਨੇ। ਅਸਲ ਤਾਂ ਉਹ ਚੀਜ਼ ਉਹ ਤੁਰਕੀ ਬਾਣੀ ਦੀ ਇਹ ਜਾਣਕਾਰੀ ਉਹ ਹੈ ਕਿਵੇਂ ਪ੍ਰਗਟ ਹੁੰਦੀ ਹੈ, ਕਿਵੇਂ ਉਹ ਕੀ ਹੁੰਦੀ ਹੈ, ਕਿਵੇਂ ਪ੍ਰਗਟ ਹੋਣੀ ਹੈ, ਉਹਦੇ ਬਾਅਦ ਪ੍ਰਗਟ ਹੋਈ ਦੇ ਬਾਅਦ ਕੀ ਹਾਲਤ ਹੋ ਜਾਂਦੀ ਹੈ, ਉਹ ਹਾਲਤ ਤੇ ਦੱਸੀ ਹੋਈ ਹੈ। ਰੱਬ ਪ੍ਰਗਾਸ਼ ਰਜਨੀ ਜਥਾ ਗਤ ਜਾਣਤ ਸਭ
ਸੰਸਾਰ,
ਉਹੀ ਸੂਰਜ ਚੜ੍ਹਦਾ ਅੰਦਰੋਂ ਜਾਂ ਨਾ ਪ੍ਰਗਟ ਹੁੰਦਾ, ਉਸ ਨੂੰ ਸੂਰਜ ਕਿਹਾ ਹੋਇਆ। ਕਹੋ ਕਬੀਰ ਮਨ ਪਿਆ ਪ੍ਰਗਾਸਾ ਉਹਦੇ ਪਲ ਜਬ ਚੀਦੋ,
ਪਾਰਸ ਮਾਨੋ ਤਾਂਬੋ ਛੂਏ ਕਣਕ ਹੋਤ ਨਹੀਂ ਬਾਰ।
ਜਿਵੇਂ ਪਾਰਸ ਜਿਹੜਾ ਕਹਿੰਦੇ ਹੋ ਤੁਸੀਂ, ਜੇ ਤਾਂਬੇ ਨੂੰ ਕਹਿੰਦੇ ਛੂ ਜਵੇ, ਕਿੰਨਾ ਚਿਰ ਲੱਗਦਾ ਸੋਨਾ ਬਣ ਨੂੰ, ਐ ਮਨ ਬਦਲ ਜਾਂਦਾ ਜਾਂ ਅੰਦਰੋਂ ਲੋਕ ਪ੍ਰਗਟ ਹੁੰਦਾ, ਇੰਨਾ ਚਿਰ ਲੱਗਦਾ ਮਨ ਬਦਲ ਨੂੰ।
ਕਣਕ ਹੋਤ ਨਹੀਂ ਬਾਰ,
ਕਣਕ ਸੋਨਾ, ਤਾਂਬੇ ਨੂੰ ਸੋਨਾ ਬਣ ਚ ਸਿਕੰਟੇ ਲੱਗਦਾ ਛਿੜ, ਐ ਛਿੜ ਚ ਮਨ ਬਦਲ ਜਾਂਦਾ। ਨਾਮ ਐਸੀ ਚੀਜ਼ ਹੈ ਛਿੜ ਚ ਬਦਲ ਦਿੰਦਾ, ਲਾਈਟ ਐਸੀ ਚੀਜ਼ ਹੈ ਦੀਵਾ ਬਣੇ ਅੰਧੇਰਾ ਜਾਏ। ਸਾਰੀ ਉਮਰ ਹੋ ਗਈ ਨਾਮ ਜਪਦੇ ਨੂੰ, ਕਿਸੇ ਦੇ ਅੰਦਰ ਚੈਨਲ ਹੋਇਆ ਨੀ।
ਕਣਕ ਹੋਤ ਨਹੀਂ ਬਾਲ,
ਸੋਨਾ ਹੁੰਦੇ ਨਹੀਂ ਚਿਰ ਲੱਗਦਾ, ਟਾਈਮ ਨਹੀਂ ਲੱਗਦਾ ਹੁੰਦਾ, ਦੀਵਾ ਜਲਦਾ ਹਨੇਰਾ ਜਦੇ ਚੱਲਿਆ ਜਾਂਦਾ, ਵਿਚਾਲੇ ਕੋਈ ਟਾਈਮ ਨਹੀਂ ਹੁੰਦਾ। ਇਵੇਂ ਨਾਮ ਤਾਂ ਇੰਨਾ ਚਿਰ ਦੇ ਵਿੱਚ, ਜਿੰਨਾ ਚਿਰ ਹਨੇਰਾ ਦੂਰ ਹੁੰਦਾ ਇੰਨਾ ਚਿਰ ਚ ਨਾਮ ਬਦਲ ਦਿੰਦਾ, ਇੰਨਾ ਚਿਰ ਚ ਹੀ ਅੱਧਾ ਨਾਮ ਜਿਹੜਾ ਪ੍ਰਗਟ ਹੁੰਦਾ ਬਦਲ ਦਿੰਦਾ। ਪ੍ਰਗਟ ਹੁੰਦੀ ਸਾਰੇ ਉਹ ਨਾਮ ਹੁੰਦਾ ਕੀ ਹੈ, ਕਿਵੇਂ ਬਦਲਦਾ। ਜੋ ਇੱਕ ਚੀਜ਼ ਕੋਈ ਸਾਨੂੰ ਭੁੱਲੀ ਹੋਈ ਹੈ ਉਹ ਵਿਸਰਿਆ ਹੋਇਆ ਨਾਮ, ਹੋਰ ਕੁਛ ਨਹੀਂ ਹੈਗਾ। ਜੇ ਤਨ ਬਾਣੀ ਵਿਸਰ ਜਾਏ, ਉਹ ਬਾਣੀ ਹੈ ਤੁਰਕੀ ਵਿਸਰੀ ਹੋਈ ਹੈ ਸਾਨੂੰ, ਉਹਦੇ ਨਾਲ ਸੰਪਰਕ ਨਹੀਂ ਹੋਇਆ ਹੋਇਆ, ਹੋਰ ਕੁਛ ਨਹੀਂ। ਜੋ ਪੱਕਾ ਰੋਗੀ ਮਿਲ ਲਾਏ, ਪੱਕੇ ਰੋਗੀ ਉਹ ਮਿਲ ਲਾਉਂਦਾ, ਕੋਈ ਸੰਬੰਧੀ ਲਾਉਂਦਾ, ਕੋਈ ਬੜਾ ਫਿਰਦਾ, ਕੋਈ ਕੁਛ ਕਰਦਾ, ਕੋਈ ਤੀਰਥਾਂ ਦੇ ਇਸ਼ਨਾਨ ਕਰਦਾ, ਕੁਛ ਸਭ ਕੁਛ ਲੱਗੇ ਹੋਏ ਨੇ ਕਰਨ, ਸੰਪਰਕ ਟੁੱਟਿਆ ਹੈ ਨਾਮ ਨਾਲ, ਨਾਮ ਨਾਲ ਸੰਪਰਕ ਪੈਦਾ ਕਰਨ। ਨਾਮ ਕਿੱਥੇ ਹੁੰਦਾ, ਸਾਰੀ ਗੱਲਬਾਤ ਸੰਪਰਕ ਪੈਦਾ ਕਰਦੀ ਹੋਈ ਹੈ ਨਾਮ ਨਾਲ। ਜੋ ਚੀਜ਼ ਭੁੱਲੀ ਹੋਈ ਹੈ ਉਹ ਯਾਦ ਕਿਵੇਂ, ਯਾਦ ਯਾਦ ਆਉਂਦੀ ਹੈ। ਆਪਾਂ ਕੋਈ ਚੀਜ਼ ਭੁੱਲੀ ਹੋਈ ਹੈ, ਆਪਾਂ ਨੂੰ ਆਪੇ ਯਾਦ ਆ ਗਈ, ਕਿੰਨਾ ਚਿਰ ਲੱਗਦਾ ਯਾਦ ਆਉਣ ਨੂੰ, ਯਾਦ ਆਉਣ ਨੂੰ ਕਿੰਨਾ ਚਿਰ ਲੱਗਿਆ, ਇੱਕ ਸੈਕਿੰਡ, ਔਰ ਸਾਰੀ ਸਮਝ ਗਿਆ ਵੀ ਫਲਾਣੇ ਤੋਂ ਪਈ ਹੈ, ਕਿਸੇ ਨੇ ਸਮਝਾਈ ਨੀ, ਦੱਸਿਆ ਨੀ, ਇੱਕ ਸਕਿੰਟ ਤੇ ਉਹ ਨਾਮ ਹੈ ਬਸ, ਜਿਹੜੀ ਅੰਦਰੋਂ ਸੋਝੀ ਆਉਂਦੀ ਹੈ ਨਾ, ਉਹ ਲੈ ਮੈਂ ਤਾਂ ਭੁੱਲੇਗਾ ਫਲਾਣੇ ਤੋਂ ਰੱਖੀ ਸੀ, ਉਹ ਸਾਰੀ ਕਹਾਣੀ ਉਹ ਯਾਦ ਆ ਗਈ, ਉਹ ਰਾਜਾ ਰਾਮ ਦੀ ਕਹਾਣੀ ਸਾਰੀ ਉਹ ਯਾਦ ਆ ਜਾਣੀ ਹੈ, ਫਿਰ ਇਹ ਵੀ ਆਜੂ ਹਾਂ ਫਲਾਣੇ ਟਾਈਮ ਰੱਖੀ ਸੀ, ਫਿਰ ਇਹ ਵੀ ਆਜੂ ਫਲਾਣੇ ਨੇ ਕਿਹਾ ਸੀ, ਫਿਰ ਸਾਰਾ ਹੀ ਕੁਛ ਯਾਦ ਆਜੂ। ਪਰ ਜਿੰਨਾ ਚਿਰ ਵਿਸਰਿਆ ਹੋਇਆ ਉਹਨੂੰ ਜਦ ਯਾਦ ਆਉਂਦਾ, ਉਹ ਵੀ ਫੁਰਨਾ ਗਿਆ ਇੱਕ ਅੰਦਰੋਂ ਫੁਰਦਾ ਉਹ।
ਪਰਮ ਪਰਸ ਗੁਰ ਭੇਟੀ ਹੈ ਪੂਰਵ ਲਿਖਤ ਲਿਲਾਟ,
ਪਰਮ ਪਰਸ ਗੁਰ ਭੇਟੀ ਹੈ, ਸਤਿਗੁਰ ਦਾ ਜਿਹੜਾ ਸਪਰਸ਼ ਹੈ ਉਹ ਸਤਿਗੁਰ ਹੈ, ਉਹ ਫੁਰਨੋ ਸ਼ਬਦ ਹੈ ਸਤਿਗੁਰ ਹੈ ਉਹ, ਪਰਮ ਪਰਸ
ਗੁਰ ਭੇਟੀ ਹੈ,
ਉਹਦਾ ਜਿਹੜਾ ਸਪਰਸ਼ ਹੈ ਨਾ, ਉਹ ਫੁਰਨੇ ਦਾ ਜਿਹੜਾ ਸਪਰਸ਼ ਹੈ ਬੰਦੇ ਨਾਲ ਬੁੱਧ ਨਾਲ, ਪਰ ਉਹਦੇ ਉੱਤੇ ਨੀ ਕੋਈ ਸਪਰਸ਼ ਨੀ, ਜੋਤ ਦਾ ਲਹਿਰ ਦਾ ਕਿਨਾਰੇ ਨਾਲ ਸਪਰਸ਼ ਹੈ, ਪਰਮ ਪਰਸ ਗੁਰ ਭੇਟੀਏ
ਪੂਰਬ ਲਿਖਤ ਲੜਾਟ,
ਪੂਰਬ ਲਿਖਤ ਲੜਾਟ ਭੇਟੂਗਾ ਉਹ ਜਿਹੜਾ ਭੇਟਣ ਵਾਸਤੇ ਹੀ ਬੈਠਾ ਆਪਣੇ ਆਪ ਨੀ ਤੁਰੇ ਜਾਂਦੇ ਸੀ ਆ ਜੇ ਕਿਸੇ ਨੂੰ ਨਾ ਮਿਲ ਗਿਆ ਹੋਵੇ, ਨਾ ਮੁੱਕ ਗਿਆ ਹੋਵੇ, ਮਿਲ ਗਿਆ ਹੋਵੇ, ਲੋੜ ਇਹਨਾਂ ਹੋਵੇ ਉਹਨੂੰ ਵੀ ਮਿਲ ਗਿਆ ਹੋਵੇ, ਇੱਦਾਂ ਨੀ ਹੁੰਦਾ। ਜਿਹੜਾ ਇਸੇ ਕਰਕੇ ਜਿਹਨੇ ਜੀਵਨ ਦਿੱਤਾ ਹੋਵੇ ਉਹਨੂੰ ਵੀ ਮਿਲ ਗਿਆ। ਪੂਰਬ ਲਿਖਤ ਲੜਾਟ ਜਿੰਨੇ ਵੀ ਹੋਏ ਨੇ ਕਬੀਰ ਹੈ, ਪੂਰਬ ਲਿਖਤ ਲੜਾਟ ਸੀ, ਵਾਲਾ ਫਿਰਦਾ ਰਿਹਾ ਨਹੀਂ ਮਿਲਿਆ, ਫਿਰ ਕੋਈ ਹੋਰ ਸਾਧਨ ਕੀਤਾ, ਉਹ ਲਿਖਿਆ ਹੋਇਆ ਸੀ, ਬੰਨਿਆ ਹੋਇਆ ਸੀ, ਪੂਰਬ ਲਿਖਤ ਦੇ ਬਿਨਾਂ ਨਹੀਂ ਮਿਲਿਆ ਕਿਸੇ ਨੂੰ।
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ,
ਉਹਦਾ ਜਿਹੜਾ ਮਨ ਹੁੰਦਾ ਨਾ ਜਿਹਦਾ ਪੂਰਬ ਲਿਖਿਆ ਹੁੰਦਾ ਉਹਦਾ ਮਨ ਮਾਇਆ ਨਾਲੋਂ ਉਪਰਾਮ ਹੋਇਆ ਹੁੰਦਾ, ਮਾਇਆ ਨਾਲ ਜੁੜਿਆ ਨਹੀਂ ਹੁੰਦਾ, ਮਾਇਆ ਦਾ ਮੋਹ ਨਹੀਂ ਹੁੰਦਾ ਉਹਦੇ ਚ, ਮਾਇਆ ਦਾ ਮੋਹ ਤਿਆਗਿਆ ਹੁੰਦਾ ਉਹਨੇ, ਜਦ ਮਨ ਮਾਇਆ ਦਾ ਮੋਹ ਤਿਆਗ ਦਿੰਦਾ ਮਾਇਆ ਨੂੰ ਪਿੱਠ ਕਰ ਲੈਂਦਾ, ਮਾਇਆ ਵੱਲ ਪਿੱਠ ਕਰ ਲੈਂਦਾ ਇਹ, ਫਿਰ ਇਹਨੂੰ ਕਹਿੰਦੇ ਉਨਮਨ ਹੋ ਗਿਆ, ਮਾਇਆ ਤੋਂ ਮੁੜ ਗਿਆ ਮਨ। ਕੋਈ ਚੀਜ਼ ਖਾਂਦੇ ਖਾਂਦੇ ਨਾ ਕਿਸੇ ਦਾ ਮੂੰਹ ਮੁੜ ਜਾਵੇ ਨਾ, ਫਿਰ ਉਹ ਪਿੱਠ ਕਰ ਲੈਂਦਾ ਉਹਦੇ ਵੱਲ, ਧਿਆਨ ਨਹੀਂ ਦਿੰਦਾ ਉਹਦੇ ਵੱਲ, ਮਨ ਦਾ ਧਿਆਨ ਮਾਇਆ ਚ ਰਹਿੰਦਾ ਹੀ ਨਹੀਂ, ਤਾਂ ਧਿਆਨ ਮਾਇਆ ਚ ਨਹੀਂ ਹੈ, ਧਿਆਨ ਨਾਮ ਦੇ ਵਿੱਚ ਹੈ, ਫਿਰ ਉਨਮਨ ਹੋ ਗਿਆ, ਮਾਇਆ ਵੱਲੋਂ ਉਨਮਨ ਹੋ ਗਿਆ, ਮਾਇਆ ਤੋਂ ਮਨ, ਮਾਇਆ ਦੀ ਜਦ ਇੱਛਾ ਨਹੀਂ ਰਹਿੰਦੀ ਮਨ ਦੇ ਵਿੱਚ ਉਹਨੂੰ ਉਨਮਨ ਕਹਿੰਦੇ ਨੇ, ਮਾਇਆ ਦੀ ਭੁੱਖ ਨਹੀਂ ਰਹਿੰਦੀ ਉਨਮਨ ਹੋ ਗਿਆ, ਕਹਿੰਦੀ ਮਨ ਦਾ ਜਿਹੜਾ ਹੈ ਨਾ ਸੁਭਾਅ ਉਲਟਾ ਹੋ ਗਿਆ, ਮਨ ਦਾ ਸੁਭਾਅ ਹੈ ਮਾਇਆ ਦੀ ਭੁੱਖ, ਜੇ ਮਨ ਦਾ ਭੁੱਖ ਨਹੀਂ ਹੈ, ਜੇ ਮਨ ਦੀ ਮਨ ਅੰਦਰ ਮਾਇਆ ਦੀ ਭੁੱਖ ਨਹੀਂ ਤਾਂ ਉਹ ਮਨ ਵੀ ਨਹੀਂ ਰਿਹਾ, ਫਿਰ ਉਹ ਮਨ ਨਹੀਂ ਉਹਨੂੰ ਕਹਿ ਸਕਦੇ, ਉਹਨੂੰ ਕਹੇ ਉਨਮਨ,
ਉਨਮਨ ਮਨ ਮਨ ਹੀ ਮਿਲੇ,
ਉਨਮਨ ਜਿਹੜਾ ਹੋਇਆ ਹੋਇਆ ਮਨ ਮਾਇਆ ਤੋਂ ਪਿੱਠ ਕਰ ਲਈ, ਆਪਣੇ ਮੂਲ ਮਨ ਦੇ ਵਿੱਚ ਮਿਲ ਜਾਂਦਾ, ਆਪਣੇ ਮੂਲ ਨਾਲ ਮਿਲ ਜਾਂਦਾ, ਮਨ ਦੋ ਹੋਇਆ ਹੋਇਆ ਸੀ ਨਾ, ਇੱਕ ਥੋ ਹੋ ਜਾਂਦਾ ਸਦਾ ਲਈ, ਇੱਕੋ ਹੋ ਜਾਂਦਾ, ਫਿਰ
ਛੁਟਕਤ ਬਜਰ ਕਪਾਟ,
ਜਿਹੜੇ ਬਜਰ ਕਪਾਟ ਨੇ ਭਰਮ ਛੁੱਟ ਜਾਂਦਾ, ਬਜਰ ਕਪਾਟ ਹੋਰ ਕੁਛ ਨਹੀਂ ਹੈ, ਜਿਹੜੇ ਬਜਰ ਕਪਾਟ ਕਹਿੰਦੇ ਨੇ ਨਾ, ਬਜਰ ਲਫ਼ਜ਼ ਨਹੀਂ ਬਜਾਰ ਹੈ, ਜਰ ਹੁੰਦੀ ਹੈ, ਜਰ ਲੱਗ ਜਾਂਦੀ ਹੈ, ਜੰਗ ਲੱਗ ਜਾਂਦੀ ਹੈ ਨਾ, ਹੌਲੀ ਹੌਲੀ ਲੋਹੇ ਨੂੰ ਖਾ ਜਾਂਦੀ ਹੈ, ਪੁਰਾਣੀ ਪੁਰਾਣ ਜਿਹੜਾ ਪੁਰਾਣਾ ਹੋ ਜਾਂਦੀ ਹੈ ਚੀਜ਼, ਲੱਕੜ ਵੀ ਹੋ ਜਾਂਦੀ ਪੁਰਾਣੀ, ਉਹਨੂੰ ਜਰ ਕਹਿੰਦੇ, ਜਰਾ ਰੋਗ ਸਰੀਰ ਨੂੰ ਵੀ ਹੈ, ਮਾਇਆ ਨੂੰ ਜਰਾ ਰੋਗ ਹੈ, ਮਾਇਆ ਦੀ ਹਰ ਚੀਜ਼ ਪੁਰਾਣੀ ਹੁੰਦੀ ਹੈ, ਪਰ ਭਰਮ ਨਹੀਂ ਪੁਰਾਣਾ ਹੁੰਦਾ ਹੈ, ਦੋ ਚੀਜ਼ਾਂ ਨਹੀਂ ਪੁਰਾਣੀਆਂ ਹੁੰਦੀਆਂ, ਝੂਠ ਪੁਰਾਣਾ ਹੋ ਜਾਂਦਾ, ਪੁਰਾਣਾ ਹੋ ਕੇ ਆਪੇ ਖਤਮ ਹੋ ਜਾਂਦਾ, ਝੂਠ ਪੁਰਾਣਾ ਹੁੰਦਾ, ਸੱਚ ਪੁਰਾਣਾ ਨਹੀਂ ਹੁੰਦਾ, ਪਰ ਇੱਕ ਚੀਜ਼ ਹੋਰ ਹੈ ਜਿਹੜੀ ਪੁਰਾਣੀ ਨਹੀਂ ਹੁੰਦੀ, ਭਰਮ ਵੀ ਪੁਰਾਣਾ ਨਹੀਂ ਹੁੰਦਾ, ਹਾਂ ਨਾ ਰੋਸ਼ਨੀ ਪੁਰਾਣੀ ਹੁੰਦੀ ਹੈ, ਨਾ ਹਨੇਰਾ ਪੁਰਾਣਾ ਹੁੰਦਾ ਹੈ, ਜੇ ਹਨੇਰਾ ਪੁਰਾਣਾ ਹੋ ਜਾਵੇ ਤੇ ਚੰਨ ਰਾਪੀ ਹੋ ਜਾਵੇ, ਉਹਦੇ ਬਾਅਦ ਪੁਰਾਣਾ ਹੋਵੇ ਤਾਂ ਖਤਮ ਹੋ ਜਾਏ, ਜਿੰਨਾ ਚਿਰ ਰੋਸ਼ਨੀ ਨਹੀਂ ਹੈ ਉਹਦੀ ਹਨੇਰਾ ਰਹੂਗਾ ਹੀ ਰਹੂਗਾ, ਚਾਹੇ ਕਰੋੜਾਂ ਅਰਬਾਂ ਖਰਬਾਂ ਸਾਲ ਹੋ ਜਾਣ, ਪੁਰਾਣਾ ਹੋ ਗਿਆ ਤਾਂ ਆਪੇ ਖਤਮ ਹੋ ਜਾਵੇ, ਫਿਰ ਝੂਠ ਆਪੇ ਖਤਮ ਹੋ ਜਾਂਦਾ, ਕੂੜ ਨਿਖੁੱਟੇ ਨਾਨਕਾ ਉਲਖ
ਸੱਚ ਰਹੀ,
ਕੂੜ ਦਾ ਲੋਕ ਸਮਝ ਲੈਂਦੇ ਨੇ ਵੀ ਆਹ ਕੂੜ ਹੈ, ਕੂੜ ਦਾ ਪ੍ਰਚਾਰ ਸਿੱਖੀ ਦਾ ਪ੍ਰਚਾਰ ਤੇ ਲੋਕ ਆਪੇ ਹੀ ਸਾਡੇ ਜਵਾਕ ਨਹੀਂ ਮਿਲਦੇ, ਇਹ ਤਾਂ ਸਮਝ ਲਿਆ ਸਾਰਿਆਂ ਨੇ ਵੀ ਕੂੜ ਹੈ, ਗੁਰਮਤ ਤੋਂ ਖਿਲਾਫ ਹੈ, ਟਾਈਮ ਨੇ ਸਮਝ ਲਿਆ, ਲੋਕ ਸਿਆਣੇ ਹੋ ਗਏ ਵੀ ਇਹ ਤਾਂ ਕੂੜ ਹੈ, ਇਹ ਆਪੇ ਖਤਮ ਹੋ ਜਾਂਦਾ ਹੁੰਦਾ, ਗੋਲਕ ਸਭ ਤੋਂ ਬੜਾ ਵਾਧਾ ਹੈ, ਰੁਕਾਵਟ ਹੈ ਗੁਰਮਤ ਦੇ ਖਿਲਾਫ, ਇਹਨੂੰ ਕਿਹਾ ਸੀਗਾ ਸੰਖੀਆ ਮਾਇਆ ਨੂੰ, ਇਹੀ ਅਸੀਂ ਗੁਰਦੁਆਰੇ ਚ ਮਾਰ ਲਿਆ, ਇਹ ਵੀ ਲੋਕ ਸਮਝ ਗਏ ਵੀ ਇਹ ਨੁਕਸਾ, ਪਤਾ ਲੱਗ ਗਿਆ, ਲੇਕਿਨ ਜਿਹੜੇ ਜਰਕੂੜ ਦਾ ਪ੍ਰਚਾਰ ਸੀਗਾ ਗੱਲ ਦਮੀ ਨਹੀਂ, ਕੁਛ ਲੋਕਾਂ ਨੂੰ ਪਤਾ ਸੀ ਬੋਲਦੇ ਨਹੀਂ ਸੀ, ਜਿਹਨਾਂ ਨੂੰ ਪਤਾ ਸੀ ਬੋਲਦੇ ਵੀ ਨਹੀਂ, ਦਮੀ ਜਵਾਨ ਚ ਬੋਲਦੇ ਸੀ, ਲੇਕਿਨ ਹੁਣ ਚੁੱਕ ਸਾਰੇ ਬੋਲਣ ਲੱਗ ਗਏ, ਇਸ ਆਵਾਜ਼ ਨੂੰ ਬਲ ਮਿਲਦਾ ਜੇ ਬੋਲੇ, ਦੂਏ ਚੁੱਪ ਕਰਕੇ ਹੱਕ ਚ ਕੋਈ ਨੀ ਬੋਲਦਾ, ਗੋਲਕ ਮਿਲਣ ਦੀ ਸਾਡਾ ਕੋਈ ਨੀ ਬੋਲਦਾ, ਹੁਣ ਕਾਹਦੇ ਨੀ ਬੋਲਦੇ, ਕਿਉਂਕਿ ਸੱਚ ਇਹ ਹੈ ਕਿ ਬੇੜਾ ਹੀ ਕਰਕੇ ਗੋਲਕ ਨੇ ਕੀਤਾ, ਮਾਇਆ ਨੇ ਕੀਤਾ, ਮਾਇਆ ਦਾ ਨੁਧਿਆ ਕੀਤੀ ਹੋਈ ਹੈ ਗੁਰਬਾਣੀ ਚ, ਤੁਸੀਂ ਮਾਇਆ ਨੂੰ ਜੱਫਾ ਪਾ ਲਿਆ। ਕਬੀਰ ਮੰਗਿਆ ਨਾਗੜੀ, ਬੁਸ ਬੁਸ ਬਣ ਲਿਆ ਹਾਰਟ, ਸਾਰਿਆਂ ਨੂੰ ਖਤਮ ਕਰ ਰਹੀ ਹੈ, ਸਾਰਿਆਂ ਦਾ ਗਿਆਨ ਚੂਸ ਰਹੀ ਹੈ, ਸਾਰਿਆਂ ਦੀ ਬੁੱਧੀ ਨੂੰ ਬੁੱਧੀ ਨੂੰ ਹੀਟ ਕਰ ਰਹੀ ਹੈ ਸਾਰਿਆਂ ਦਾ। ਵਿਦਵਾਨ ਇਹਦਾ ਪ੍ਰਚਾਰ ਕਿਉਂ ਕਰਦੇ, ਵਿਦਵਾਨ ਕਿਉਂਕਿ ਹੱਥ ਵਿਦਵਾਨਾਂ ਦੇ, ਵਿਦਵਾਨ ਹੀ ਇਹਦਾ ਕਦੇ ਪ੍ਰਚਾਰ ਕਰਦੇ, ਵਿਦਵਾਨ ਤਾਂ ਮਾਇਆ ਦੇ ਭੁੱਖੇ ਹੁੰਦੇ ਨੇ, ਵਿਦਵਾਨ ਮਾਇਆ ਦੇ ਭੁੱਖੇ ਹੁੰਦੇ ਨੇ, ਇਸ ਕਰਕੇ ਵਿਦਵਾਨ ਇਹ ਜਿਹਾ ਪ੍ਰਚਾਰ ਨਹੀਂ ਕਰਦੇ। ਪੰਡਿਤ ਵੀ ਵਿਦਵਾਨ ਹੈ, ਪੰਡਿਤ ਵੀ ਜਦੋਂ ਤੱਕ ਵਿਦਵਾਨਾਂ ਦੇ ਹੱਥ ਚ ਪ੍ਰਚਾਰ ਰਹਿੰਦਾ ਇਹ ਗੱਲ ਨਹੀਂ ਕਹਿ ਸਕਦੇ। ਸੱਚ ਦੀ ਗੱਲ ਉਦੋਂ ਹੁੰਦੀ ਹੈ ਜਾਂ ਵਿਦਵਾਨਾਂ ਦੇ ਸਿਰ ਦੇ ਉੱਤੇ ਨਹੀਂ ਪਾਣੀ ਲੱਗ ਜਾਂਦਾ, ਹੁਣ ਵਿਦਵਾਨਾਂ ਦੇ ਸਿਰ ਦੇ ਉੱਤੇ ਹੀ ਲੱਗ ਗਿਆ ਪਾਣੀ, ਵਿਦਵਾਨਾਂ ਦੀ ਹਿੰਮਤ ਨਹੀਂ ਐਵੇਂ ਗੁਰਬਾਣੀ ਦੇ ਅਰਥ ਕਰਨ ਦਾ, ਜ਼ੁਰਤ ਕਰ ਲੈਣ ਕਰਕੇ ਦਿਖਾਉਣ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅਰਥ ਕੀ ਰਹੇ, ਜੋ ਬੰਦੀ ਬੈਠੇ ਨੇ ਤਾਂ ਗੱਲੇ ਹੈ ਨਹੀਂ, ਸੈਟਿਸਫਾਈ ਕਰਾ ਕੇ ਦਿਖਾਉਣ ਸਾਰਿਆਂ ਨੂੰ, ਇਸ ਕਰਕੇ ਚੁੱਪ ਕਰ ਜਾਣਗੇ। ਪੰਡਿਤ ਵੀ, ਪੰਡਿਤ ਵੀ ਇਵੇਂ ਚੁੱਪ ਕੀਤਾ ਸੀ, ਪੰਡਿਤ ਵੀ ਵਿਦਵਾਨ ਹੈ, ਵੀ ਵਿਦਵਾਨ ਇਹ ਪੰਡਿਤ ਹੈ ਨੇ, ਪੰਡਿਤ ਵਾਲੀ ਉਹ ਡਿਕਸ਼ਨਰੀ ਹੈ, ਪੰਡਿਤ ਵਾਲੀ ਉਹ ਪੜ੍ਹਾਈ ਹੈ, ਇਹ ਦੱਸੂਗੇ ਰਵਿਦਾਸ ਕਹੂਗਾ ਅਗਲੇ ਸ਼ਬਦ ਦੇ ਵਿੱਚ, ਸਾਰੀ ਵਿਦਵਾਨਾਂ ਦੀ ਬੋਲ ਖੋਲੂਗਾ ਰਵਿਦਾਸ।
ਭਗਤ ਜੁਗਤ ਮਤ ਸਤ ਕਰੀ ਭਰਮ ਬੰਧਨ ਕਾਟ ਵਿਕਾਰ।
ਅਰੇ ਭਗਤ ਕੀ ਹੈ, ਭਗਤੀ ਕੀ ਹੁੰਦੀ ਹੈ, ਭਗਤੀ ਤਾਂ ਜੁਗਤੀ ਹੈ, ਛੁੱਟਣ ਦੀ ਜੁਗਤੀ ਹੈ, ਵਿਧੀ ਹੈ ਭਗਤੀ, ਛੁੱਟਣਾ ਕਿਵੇਂ ਹੈ ਸੰਸਾਰ ਦੇ ਜਾਲ ਚੋਂ, ਜਮ ਦੇ ਜਾਲ ਚੋਂ, ਇਹ ਛੁੱਟਣ ਦੀ ਜਿਹੜੀ ਵਿਧੀ ਹੈ ਇਹੀ ਭਗਤੀ ਹੈ ਸਾਡੇ ਕੋਲ, ਗੁਰਬਾਣੀ ਛੁੱਟਣ ਦੀ ਵਿਧੀ ਹੈ, ਬਾਕੀ ਸਾਰੇ ਧਰਮ ਫਸ ਲਈ ਵਿਧੀਆਂ ਨੇ। ਜੋ ਰਾਜ ਦੀ ਗੱਲ ਕਰਦਾ ਹੈ, ਪ੍ਰਾਪਤੀ ਮਾਇਆ ਦੀ ਪ੍ਰਾਪਤੀ ਦੀ ਗੱਲ ਕਰਦਾ, ਇਹਦੀਆਂ ਸਿੱਧੀਆਂ ਦੀ ਪ੍ਰਾਪਤੀ ਦੀ ਗੱਲ ਕਰਦਾ, ਪੁੱਤ ਪੋਤਿਆਂ ਦੀ ਪ੍ਰਾਪਤੀ ਦੀ ਗੱਲ ਕਰਦਾ, ਉਹ ਤੁਹਾਨੂੰ ਸਾਰੇ ਫਸਾਉਣ ਵਾਲੇ ਨੇ, ਮਾਇਆ ਨੂੰ ਜੋੜਦੇ ਨੇ ਤਾਂ ਫਸਾ ਕੇ ਰੱਖਣ ਵਾਲੇ ਨੇ। ਗੁਰਾ ਮਾਤਾ ਦੀ ਗੱਲ ਕਰਦਾ, ਸੰਤ ਤਾਂ ਗਿਤ ਵੀ ਦਿੰਦੇ ਨੇ, ਸ਼ਬਦ ਨੇ ਸੰਕਟ ਮੋਚਨ ਨੇ, ਸਭ ਪਖੰਡ ਵਾਲ ਸਭ ਮਾਇਆ ਚ ਫਸਾਉਣ ਵਾਲਾ। ਅਰੇ ਚੱਲਦਾ ਦੁਕਾਨ ਚੱਲਦੀ, ਇਹ ਤਾਂ ਦੁਕਾਨਦਾਰ ਨੇ ਲੋਕ, ਹੈ ਕਿ ਮਾਇਆ ਦਾ ਤਿਆਗ ਕਰਕੇ ਇੱਥੋਂ ਨਿਕਲਣ, ਜੋ ਚੀਜ਼ ਛੱਡਣੀ ਹੈ ਅਸੀਂ ਉਹਦੀ ਰਿੱਧੀ ਸਿੱਧਾ ਕੀ ਮਤਲਬ। ਭਗਤ ਕੀ ਹੈ, ਭਗਤੀ ਕੀ ਹੈ, ਜੁਗਤੀ ਹੈ, ਭਗਤ ਜੁਗਤ ਵੱਧ ਸੱਤ ਕਰੀ, ਭਗਤੀ ਦੀ ਜੁਗਤੀ ਨਾਲ ਜਿਹੜੀ ਆਪਣੀ ਮੱਤ ਹੈ ਸੱਚੀ ਮੱਤ ਬਣਾ ਲਿਆ, ਝੂਠੀ ਛੱਡਤੀ। ਝੂਠੀ ਮੱਤ ਕੀ ਸੀ, ਝੂਠੀ ਮੱਤ ਉਹ ਝੂਠੀ ਮੱਤ ਹੈ ਜਿਹੜੀ ਮਾਇਆ ਨਾਲ ਜੋੜਦੀ ਹੈ, ਮਾਇਆ ਦਾ ਮੋਹ ਪੈਦਾ ਕਰਦੀ ਹੈ, ਸੰਸਾਰ ਦੀਆਂ ਇੱਛਾਵਾਂ ਜਿਹੜੀਆਂ ਨੇ ਪੂਰੀਆਂ ਕਰਨ ਦੀ ਜਿਹੜੀ ਲਾਲਚ ਦੇ ਰਹੀ ਹੈ ਮੱਤ, ਉਹ ਮੱਤ ਝੂਠੀ ਹੈ, ਸੱਚੀ ਨਹੀਂ ਹੁੰਦੀ। ਜਿਹੜਾ ਦੇਹ ਅਰੋਗਤਾ ਦੀ ਗੱਲ ਕਰ ਰਹੀ ਹੈ ਮੱਤ ਤੁਹਾਨੂੰ, ਉਹ ਝੂਠੀ ਮੱਤ ਹੈ, ਉਹ ਪਾਣੀ ਨਹੀਂ ਮੰਨਣ ਦਿੰਦੀ, ਸਾਨੂੰ ਦੇਹ ਅਰੋਗਤਾ ਦੀ ਲੋੜ ਨਹੀਂ ਹੈ, ਗੁਰਬਾਣੀ ਨਹੀਂ ਇਸ ਗੱਲ ਨੂੰ ਮੰਨਦੀ, ਸਾਡੇ ਕੋਲ ਤਾਂ ਦੁੱਖ ਦਾਰੂ ਹੈ, ਸੁੱਖ ਰੋਗ ਹੈ, ਸੁੱਖ ਰੋਗ ਹੈ ਸਾਡੇ ਕੋਲ, ਦੁੱਖ ਦਾਰੂ ਹੈ, ਇਹ ਮੱਤ ਪੁੱਠੀ ਹੈ, ਇਹ ਉਹਨਾਂ ਦੀ ਮੱਤ ਇਹਦੇ ਨੂੰ ਪੁੱਠੀ ਹੈ, ਸੰਸਾਰ ਦੀ ਮੱਤ ਨਾਲ ਮੱਤ ਪੁੱਠੀ ਹੈ, ਉਹ ਮੱਤ ਸੰਸਾਰੀ ਹੈ, ਇਹ ਮੱਤ ਨਿਰਾਕਾਰੀ ਹੈ, ਇਹ ਉਲਟੀ ਹੈ, ਉਲਟੀ ਰੇ ਮੈਨੂੰ ਉਲਟੀ ਰੇ ਸਾਖਤ ਸੁਕਰ, ਉਹ ਸਾਖਤਾਂ ਦੀ ਮੱਤ ਹੈ, ਭਗਤਾਂ ਦੀ ਮੱਤ ਹੈ, ਉਲਟੀ ਹੈ ਬਿਲਕੁਲ, ਸਾਰੀਆਂ ਮੱਤਾਂ ਨਾਲ ਉਲਟੀ ਹੈ, ਤੇ ਅਸੀਂ ਤਾਂ ਇਹਨੂੰ ਉਲਟੀ ਰਹਿਣ ਨਹੀਂ ਦਿੱਤਾ, ਅਸੀਂ ਇਹਨੂੰ ਛੱਡ ਕੇ ਉਹ ਸਾਖਤਾਂ ਵਾਲੀ ਮੱਤ ਬਣਾ ਦਿੱਤਾ, ਉਹਦਾ ਪ੍ਰਚਾਰ ਹੋ ਰਿਹਾ।